ਸਵਾਗਤ ਹੈ ਤੁਹਾਡਾ।
ਸਤਿ ਸ਼੍ਰੀ ਅਕਾਲ ਜੀ।
ਅੱਛਾ, ਧਾਮੀ ਤੇ ਧੁੰਮਾ ਇਹਨਾਂ ਦੀ ਜਿਹੜੀ ਟਕਰਾਅ ਹੈਗੀ ਹੈ ਜੀ, ਉਹ ਟਲ ਗਿਆ, ਪਰ ਇਸ ਤੋਂ ਇਲਾਵਾ ਇਸ ਖਬਰ ਦੇ ਵਿੱਚ ਬੜਾ ਕੁਛ ਹੈ, ਉਹ ਸਾਂਝਾ ਕਰੋ ਸਾਡੇ ਨਾਲ।
ਬਿਲਕੁਲ ਜੀ, ਆਪਾਂ ਪਿਛਲੇ ਬਹੁਤ ਦਿਨਾਂ ਤੋਂ ਜਸਪ੍ਰੀਤ ਸਿੱਧੂ ਜੀ ਇਸ ਮਸਲੇ ਉੱਤੇ ਗੱਲ ਕਰਦੇ ਆ ਰਹੇ ਸੀਗੇ ਕਿ 6 ਜੂਨ ਨੂੰ, ਜਿਸ ਦਿਨ 41 ਵਰ੍ਹੇ ਹੋ ਜਾਣੇ ਹੈ ਸਾਕਾ ਨੀਲਾ ਤਾਰਾ ਨੂੰ, ਦਰਬਾਰ ਸਾਹਿਬ 'ਤੇ ਹੋਏ ਹਮਲੇ ਨੂੰ, ਅਕਾਲ ਤਖਤ ਸਾਹਿਬ ਨੇ ਜਿਸ ਤਰ੍ਹਾਂ ਢਹਿ ਢੇਰੀ ਕੀਤਾ ਫੌਜੀ ਹਮਲਿਆਂ ਦੇ ਦੌਰਾਨ, ਉਸ ਸਾਰੇ ਦੇ 41ਵੇਂ ਵਰ੍ਹੇ ਦੇ ਉੱਤੇ ਇੱਕ ਸੰਕਟ ਖੜ੍ਹਾ ਹੋ ਗਿਆ ਇਸ ਕਰਕੇ ਵੱਡਾ ਟਕਰਾਅ ਹੋ ਸਕਦਾ ਹੈ, ਖਾਸ ਕਰਕੇ ਦਮਦਮੀ ਟਕਸਾਲ ਔਰ। ਪਰ ਆਪਾਂ ਲੰਘੇ ਕੱਲ੍ਹ ਹੀ ਗੱਲ ਕੀਤੀ ਸੀ ਕਿ ਇਸ ਕੱਲ੍ਹ ਦੇ ਸਮਾਗਮ ਦੇ ਵਿੱਚੋਂ ਇੱਕ ਤਰ੍ਹਾਂ ਨਾਲ ਗਿਆਨੀ ਕੁਲਦੀਪ ਸਿੰਘ ਗੜਗੱਜ ਅਦ੍ਰਿਸ਼ ਰਹਿਣਗੇ। ਸੋ ਅੱਜ ਲਗਭਗ ਉਹੋ ਜਿਹਾ ਹੀ ਹੋਇਆ, ਉਹਨਾਂ ਨੇ ਨਾ ਤਾਂ ਸਨਮਾਨ ਦੀ ਰਸਮ ਨਿਭਾਈ ਜਿਵੇਂ ਆਪਾਂ ਕੱਲ੍ਹ ਗੱਲ ਕੀਤੀ ਸੀ, ਨਾ ਹੀ ਉਹਨਾਂ ਨੇ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ। ਜੇਕਰ ਮੈਂ ਅੱਜ ਪੂਰੇ ਉਸ ਵਰਤਾਰੇ ਨੂੰ ਇੱਕ ਪੱਤਰਕਾਰੀ ਦੇ ਪੱਖ ਤੋਂ ਦੇਖਦਾ ਤਾਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਇੱਕ ਰਵਾਇਤ ਹੈ, ਉਸ ਰਵਾਇਤ ਅਨੁਸਾਰ ਸਵੇਰੇ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਜਾਂਦੇ ਨੇ, ਉਪਰੰਤ ਅਰਦਾਸ ਹੁੰਦੀ ਹੈ, ਉਪਰੰਤ ਹੁਕਮਨਾਮਾ ਲਿਆ ਜਾਂਦਾ ਹੈ, ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਕੁਝ ਹਸਤੀਆਂ ਨੂੰ ਸਰੋਪਾ ਉਹ ਭੇਟ ਕੀਤੇ ਜਾਂਦੇ ਨੇ ਅਤੇ ਸਮਾਗਮ ਅਮਨ ਅਮਾਨ ਨਾਲ ਸੰਪੰਨ ਹੋ ਜਾਂਦਾ। ਪਰ ਜਦੋਂ ਇਸ ਨੂੰ ਤੁਸੀਂ ਪੱਤਰਕਾਰੀ ਨਿਗਾਹ ਤੋਂ ਦੇਖਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਜਦੋਂ ਅਰਦਾਸ ਹੁੰਦੀ ਆ ਤਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਅਰਦਾਸ ਕਰਦੇ ਨੇ ਅਤੇ ਉਹ ਅਰਦਾਸ ਦੇ ਰਾਹੀਂ ਹੀ ਆਪਣਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦੇ ਨੇ।
ਅੱਛਾ,
ਉਹਦੇ ਵਿੱਚ ਹੀ ਕੁਝ ਅਜਿਹੇ ਗੱਲਾਂ ਸ਼ਾਮਿਲ ਕਰਦੇ ਨੇ ਜਿਹੜੀਆਂ ਉਹਨਾਂ ਦੇ ਸੰਦੇਸ਼ ਵਰਗੀਆਂ ਹੋਣ। ਹੁਣ ਇੱਥੋਂ ਹੀ ਪੰਥਕ ਸਵਾਲ ਖੜ੍ਹਾ ਹੋ ਗਿਆ ਕਿ ਕੀ ਅਰਦਾਸ ਦੇ ਵਿੱਚ ਜੋੜ ਘਟਾ ਕੀਤਾ ਜਾ ਸਕਦਾ, ਕੀ ਅਰਦਾਸ ਦੇ ਵਿੱਚ ਆਪਣੀ ਮਰਜ਼ੀ ਨਾਲ ਕੁਝ ਸ਼ਾਮਿਲ ਕੀਤਾ ਜਾ ਸਕਦਾ। ਅਸੀਂ ਗੁਰੂ ਦੇ ਅੱਗੇ ਅਰਦਾਸ ਕਰ ਰਹੇ ਹਾਂ, ਜੋਧਰੀ ਕਰ ਰਹੇ ਹਾਂ, ਬੇਨਤੀ ਕਰ ਰਹੇ ਹਾਂ, ਉਹਦੇ ਵਿੱਚ ਆਪਣੇ ਹੁਕਮ ਸ਼ਾਮਿਲ ਕਰ ਸਕਦੇ, ਆਪਣੇ ਸੰਦੇਸ਼ ਸ਼ਾਮਿਲ ਕਰ ਸਕਦੇ। ਸੋ ਇੱਥੋਂ ਇੱਕ ਪੰਥਕ ਸਵਾਲ ਖੜ੍ਹਾ ਹੋਇਆ। ਉਸ ਤੋਂ ਬਾਅਦ ਬਕਾਇਦਾ ਤੌਰ ਦੇ ਉੱਤੇ ਹੁਕਮਨਾਮਾ ਗਿਆਨੀ ਰਘਵੀਰ ਸਿੰਘ ਹੋਰਾਂ ਨੇ, ਜਿਹਦੇ ਲਈ ਲਗਾਤਾਰ ਘੁੰਮਾਵਰੀ ਕਹਿ ਰਹੇ ਸੀਗੇ ਜੀ ਉਹਨਾਂ ਨੂੰ ਵਾਪਸ ਲਿਆਓ ਜਥੇਦਾਰੀ ਦੇ ਤੌਰ 'ਤੇ, ਚਲੋ ਸਾਬਕਾ ਜਥੇਦਾਰ ਨੇ ਅਤੇ ਇਸ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਅਤੇ ਹੈੱਡ ਗ੍ਰੰਥੀ ਨੇ, ਉਹਨਾਂ ਨੇ ਹੁਕਮਨਾਮਾ ਲਿਆ। ਫਿਰ ਘੁੰਮਾਵਰਾਂ ਦਾ ਜਾਂ ਜਥੇਬੰਦੀਆਂ ਦੀ ਮੰਗ ਸੀ ਕਿ ਸ਼ਹੀਦ ਪਰਿਵਾਰਾਂ ਨੂੰ ਜੀ ਜਿਹੜੇ ਸਨਮਾਨਿਤ ਨੇ ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਨਾ ਕਰ। ਫਿਰ ਉਹ ਸਨਮਾਨਿਤ ਕਰਨ ਦੀ ਰਸਮ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿਭਾਈ।
ਅੱਛਾ,
ਫਿਰ ਉਸ ਉਪਰੰਤ ਜਦੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਹੋਰ ਹਸਤੀਆਂ ਨੂੰ ਸਰੋਪਾ ਦੇਣੇ ਸੀ ਤਾਂ ਧਾਮੀ ਹੋਰੀ ਪਰੇ ਹੋ ਗਏ, ਕਿਸੇ ਹੋਰ ਹਸਤੀ ਤੋਂ ਉਹ ਸਰੋਪਾ ਦਵਾਏ, ਧਾਮੀ ਹੋਰਾਂ ਨੇ ਸਰੋਪਾ ਨਹੀਂ ਦਿੱਤੇ। ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਅਖਬਾਰਾਂ 'ਚ, TV ਚੈਨਲ 'ਚ ਤੁਸੀਂ ਅਸੀਂ ਜਿਹੜੀ ਗੱਲ ਕਰ ਰਹੇ ਹੋ, ਗੱਲ ਇਹੋ ਕਰ ਰਹੇ ਹਾਂ ਕਿ ਜੀ ਟਕਰਾਅ ਟਲ ਗਿਆ। ਬਿਲਕੁਲ ਟਕਰਾਅ ਟਲ ਗਿਆ, ਪਰ ਅਸੀਂ ਇਸ ਦੇ ਉੱਤੇ ਹੁਣ ਕੋਈ ਨਿਤਰ, ਜਦੋਂ ਕਿ ਇਹ 4 ਤੋਂ ਲੈ ਕੇ 6 ਜੂਨ ਤੱਕ ਪੰਥਕ ਤੌਰ 'ਤੇ ਅਜਿਹੇ ਸੈਮੀਨਾਰ, ਇਹੋ ਜਿਹੇ ਸਮਾਗਮ ਹੋਣੇ ਚਾਹੀਦੇ ਸੀ ਕਿ 6 ਜੂਨ 1984 ਤੋਂ ਲੈ ਕੇ 6 ਜੂਨ 2025 ਤੱਕ ਸਿੱਖ ਕੌਮ ਨੇ ਇਸ ਦਿਨਾਂ ਦੇ ਹਵਾਲੇ ਨਾਲ ਕਿੱਥੋਂ ਤੱਕ ਗੱਲ ਪਚਾਈ, ਕਿੱਥੋਂ ਤੱਕ ਮੰਥਨ ਹੋਇਆ, ਇਹ ਕਿਉਂ ਵਾਪਰਿਆ, ਕਿਹੜੀਆਂ ਜ਼ਿੰਮੇਵਾਰ ਧਿਰ ਆ ਰਹੀਆਂ, ਸ਼ਰਾਰਤ ਕਿਹਦੀ ਸੀ, ਸਾਜ਼ਿਸ਼ ਕਿਹਦੀ ਸੀ, ਕਿਹਨੇ ਕਰਾਇਆ, ਹੁਣ ਸਾਡੀ ਸਥਿਤੀ ਕੀ ਆ, ਜੇ ਉਸ ਸਮੇਂ ਤੈਕਾਂ ਟੋਪਾਂ ਨਾਲ ਹਮਲੇ ਹੋਏ ਸੀ ਤਾਂ ਹੁਣ ਜਿਹੜੇ ਸਿਧਾਂਤਕ ਤੌਰ 'ਤੇ ਹਮਲੇ ਹੋ ਰਹੇ ਸੀ ਕਿਤੇ, ਉਹਨਾਂ ਦਾ ਸਾਹਮਣਾ ਕਿਵੇਂ ਕਰਨਾ, ਇਹਦੀ ਕੁੰਸ਼ਾ। ਖਬਰਾਂ ਕੀ ਲੱਗ ਰਹੀਆਂ ਜੀ, ਟਕਰਾਅ ਪੜ ਗਿਆ, ਟਕਰਾਅ ਮੁੱਕਿਆ। ਫਿਰ ਇਸ ਤੋਂ ਅੱਗੇ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਬਾਅਦ ਚੋਂ ਮੀਡੀਆ ਨੂੰ ਸੰਬੋਧਨ ਕੀਤਾ। ਪ੍ਰੈਸ ਨੂੰ ਸੰਬੋਧਨ ਕਰਦਿਆਂ ਹੋਇਆਂ ਇੰਜ ਲੱਗਾ ਕਿ ਜਿਵੇਂ ਜਿਹੜਾ ਸੰਦੇਸ਼ ਮਾੜਾ ਮੋਟਾ ਰਹਿ ਗਿਆ ਸੀ ਉਹ ਇੱਥੇ ਦੇ ਦਿਆਂ ਮੈਂ ਮੀਡੀਆ ਦਾ। ਉੱਥੇ ਸਾਹਮਣੇ ਪੱਤਰਕਾਰ ਦਾ ਸਵਾਲ ਆ ਗਿਆ ਕਿ ਜੱਦਰ ਸਾਹਿਬ ਤੁਸੀਂ ਕੌਮ ਦੇ ਨਾਮ ਸੰਦੇਸ਼ ਕਿਉਂ ਨਹੀਂ ਪੜ੍ਹਿਆ, ਅਤੇ ਜੱਦਰ ਸਾਹਿਬ ਨੇ ਮੋੜਵਾਂ ਸਵਾਲ ਪੱਤਰਕਾਰ ਨੂੰ ਥੋੜ੍ਹਾ ਜਿਹਾ ਤਲਖੀ ਦੇ ਅੰਦਾਜ਼ 'ਚ ਕੀਤਾ ਕਿ ਤੂੰ ਅਰਦਾਸ ਨਹੀਂ ਸੁਣੀ, ਅਤੇ ਗਾਂ ਪੱਤਰਕਾਰ ਵੀ ਤਿਆਰ ਸੀ, ਉਹਨੇ ਪੁੱਛ ਲਿਆ ਕਿ ਜਥੇਦਾਰ ਸਾਹਿਬ ਜਿੰਨਾ ਕੁ ਮੈਨੂੰ ਸਮਝ ਅਰਦਾਸ ਅਰਦਾਸ ਹੁੰਦੀ ਹੈ, ਕੌਮ ਦੇ ਨਾਮ ਸੰਦੇਸ਼ ਨਹੀਂ ਹੁੰਦਾ, ਅਤੇ ਇਸ 'ਤੇ ਉਹਨਾਂ ਦੇ ਸ਼ਬਦ ਥੋੜ੍ਹੇ ਡਗਮਗਾਏ, ਤਬਕ ਹੋਏ, ਜਿਹੜਾ ਸ਼ੋਭਦਾ ਨਹੀਂ ਗਾ ਇਸ ਰੁਤਬੇ ਦੇ ਉੱਤੇ। ਪਰ ਸਵਾਲ ਤਾਂ ਇਹ ਹੈ ਜੀ ਕਿ ਜਿਹੜਾ ਸੰਦੇਸ਼ ਹੈ ਉਹ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਦਿੱਤਾ ਜਾਂਦਾ, ਅਤੇ ਕੱਲ੍ਹ ਰਾਤ ਤੱਕ ਗਿਆਨੀ ਕੁਲਦੀਪ ਸਿੰਘ ਗੜਗੱਜ ਲਗਭਗ ਇਹ ਮਨ ਬਣਾ ਕੇ ਬੈਠੇ ਸੀ ਕਿ ਜੋ ਮਰਜ਼ੀ ਹੋ ਜਾਵੇ ਮੈਂ ਸੰਦੇਸ਼ ਦਊਂਗਾ। ਪਰ ਆਪਾਂ ਦਰਸ਼ਕਾਂ ਨਾਲ ਗੱਲ ਸਾਂਝੀ ਕੀਤੀ ਸੀ ਕਿ ਜਿਹੜਾ ਨੁਕਤਾ ਨਿਕਲਿਆ ਉਹੀ ਨਿਕਲਿਆ ਕਿ ਉਹ ਸੰਦੇਸ਼ ਨਹੀਂ ਦੇਣਗੇ ਅਤੇ ਸਨਮਾਨ ਨਹੀਂ ਕਰਨਗੇ। ਸੋ ਅਰਦਾਸ ਉਹਨਾਂ ਤੋਂ ਕਰਾ ਕੇ ਸੁਖਵੀਰ ਬਾਦਲ ਨੇ ਇਹ ਦੱਸਿਆ ਧੂਮੇ ਅਤੇ ਧਾਮੀ ਹੋਰਾਂ ਨੂੰ ਕਿਹਾ ਬੈਠਾ ਸਾਡਾ ਜਥੇਦਾਰ ਮੈਂ ਲਾਇਆ ਸੀ ਇੱਥੇ ਹੈ, ਅਤੇ ਉਹਨਾਂ ਤੋਂ ਸਨਮਾਨ ਨਾ ਕਰਾ ਕੇ, ਉਹਨਾਂ ਤੋਂ ਸੰਦੇਸ਼ ਨਾ ਦਵਾ ਕੇ ਸੁਖਬੀਰ ਬਾਦਲ ਨੇ ਦੱਸਿਆ ਕਿ ਜਥੇਦਾਰ ਸਾਹਿਬ ਤੁਸੀਂ ਸਾਡੇ ਲਾਏ ਹੋ, ਅਸੀਂ ਜਿੰਨਾ ਕਹਾਂਗੇ ਉਨਾ ਕਰਨਾ ਪਊ। ਕੋਈ ਕਹਿੰਦਾ ਜੀ ਧਾਮੀ ਨੇ ਅਤੇ ਧੂਮੇ ਦੀ ਚੱਲ ਗਈ, ਇਹਨਾਂ ਦੀ ਫੁੱਕ ਗਈ। ਕੋਈ ਕਹਿੰਦਾ ਜੀ ਧਾਮੀ ਦੀ ਸਮਝ ਕਰਕੇ ਟਕਰਾਅ ਟਲ ਗਿਆ, ਕੋਈ ਕਹਿੰਦਾ ਜੀ ਧੂਮਾ ਹੋਰੀ ਨਰਮ ਪੈ ਗਏ, ਕੋਈ ਕਹਿੰਦਾ ਜਥੇਦਾਰ ਕਿਆਨੀ ਕੁਲਦੀਪ ਸਿੰਘ ਗੜਗਾ ਦੇ ਪਿੱਛੇ ਹਟ ਗਏ। ਜੋ ਵੀ ਹੋਵੇ ਜੀ, ਸੁਖਬੀਰ ਦੀ ਪੁੱਗੀ ਹੈ ਇਹ ਸਾਰਾ ਕੁਛ। ਇਹ ਵੱਖਰੀ ਗੱਲ ਹੈ ਕਿ ਇੱਕ ਮਿਆਨ 'ਚ ਦੋ ਤਲਵਾਰਾਂ ਸੁਖਬੀਰ ਬਾਦਲ ਸਾਂਭੀ ਬੈਠੇ ਨੇ, ਤਾਂ ਮਤਲਬ ਮੈਨੇਜਮੈਂਟ ਦੇ ਤਾਂ ਮਾਹਰ ਨੇ ਜਿਹੜੇ ਉਹ ਕਹਿੰਦੇ ਨੇ ਕਿ ਮੈਂ CEO ਵਾਂਗ ਚਲਾਉਣਾ ਅਕਾਲੀ ਦਲ, ਮੈਂ ਤਾਂ ਪੜ੍ਹੀ ਪੜ੍ਹਾਈ ਕੀਤੀ ਹੈ ਜੀ। ਸੋ ਤੁਸੀਂ ਇਹ ਦੇਖੋ ਕਿ ਧਾਮੀ ਹੋਰੀ ਅਤੇ ਗੜਗੜਜ ਹੋਰਾਂ ਦੀ ਆਪਸੀ ਤਾਲਮੇਲ ਨਹੀਂ ਹੈ, ਅੱਜ ਉਹ ਸਮਾਗਮ 'ਚ ਗੁਰੂ ਦੀ ਹਾਜ਼ਰੀ 'ਚ ਬੈਠ ਕੇ ਵੀ ਤਾਲਮੇਲ ਨਹੀਂ ਹੈ। ਜਿੱਥੇ ਅਸੀਂ ਗੁਰੂ ਦੀ ਹਾਜ਼ਰੀ 'ਚ ਜਾਣ ਲੱਗਿਆ ਇਕੱਲੇ ਜੋੜੇ ਦੇ ਮੋਜੇ ਜਰਾਬਾਂ ਲਾ ਕੇ ਹੀ ਨਹੀਂ ਬਾਹਰੋਂ ਅੰਦਰ ਜਾਂਦੇ, ਅਸੀਂ ਆਪਣਾ ਹੰਕਾਰ ਹੋਮੇ ਉਹ ਵਿਰਾਗ ਸਾਰੀਆਂ ਚੀਜ਼ਾਂ ਬੁਰਾਈਆਂ ਛੱਡ ਕੇ ਵੀ ਜਾਂਦੇ, ਪਰ ਇੱਥੇ ਉਹ ਵੀ ਅਜੇ ਹੰਕਾਰ ਹੋਮੇ ਨਾਲ ਹੀ ਬੈਠਾ ਸੀ ਅੰਦਰ। ਸੋ ਉਹ ਵੀ ਝਲਕਾਰਾ ਸਾਰੇ ਪਾਸਿਓਂ ਆਇਆ ਦੋਨਾਂ ਤਿੰਨਾਂ ਧਿਰਾਂ 'ਚੋਂ। ਪਰ ਇਹ ਸਭ ਦੇ ਬਾਵਜੂਦ ਇਹ ਸਾਰੀ ਦ੍ਰਿਸ਼ ਦੇ ਵਿੱਚ ਇਹ ਜਗ ਜਾਹਰ ਹੋ ਗਿਆ ਕਿ ਸੁਖਬੀਰ ਬਾਦਲ ਨੇ ਇਸ ਨੂੰ ਮੈਨੇਜ ਕੀਤਾ, ਅਤੇ ਫਿਰ ਜੇ ਇਹ ਮੈਨੇਜਮੈਂਟ ਸੀ ਤਾਂ ਕੀ ਇਸ ਨੂੰ ਇਸ ਢੰਗ ਨਾਲ ਹੂਆ ਬਣਾਇਆ ਗਿਆ ਪਹਿਲਾਂ ਕਿ ਆਪਾਂ ਇਸ ਮਾਹੌਲ ਤੱਕ ਲਿਆਓ ਕਿ ਲਓ ਜੀ ਮੁੱਦਾ ਹੀ ਇਹੀ ਬਣ ਜਾਵੇ, ਬਾਕੀ ਉਸ ਮਸਲੇ ਦੀ ਚਰਚਾ ਹੀ ਨਾ ਹੋਵੇ, ਉਸ ਹਮਲੇ ਦੀ ਚਰਚਾ ਹੀ ਨਾ ਹੋਵੇ। ਤਾਂ ਹੀ ਮੈਂ ਪਹਿਲੇ ਦਿਨ ਤੋਂ ਸਵਾਲ ਕਰਦਾ ਕਿ ਕੀ ਇਹਦੇ ਪਿੱਛੇ ਕੋਈ ਰਾਜਨੀਤਿਕ ਸ਼ੈਅ ਤਾਂ ਨਹੀਂ ਕੰਮ ਕਰਦੀ। ਫਿਰ ਇਸ ਤੋਂ ਅਗਾਂਹ ਜਿਹੜਾ ਨੁਕਤਾ ਕਿ ਧਾਮੀ ਹੋਰੀ ਜੇ ਤੂੰ ਮਾਹਰਾਂ ਨੂੰ ਮਨਾਉਣ ਗਏ ਸੀ ਤਾਂ ਕੀ ਸੁਖਬੀਰ ਤੋਂ ਅੱਡ ਹੋ ਕੇ ਗਏ ਸੀ, ਜਾਂ ਉਹਨਾਂ ਦੀ ਉਹ ਸਹਿਮਤੀ ਸੀ ਫਿਰ ਉਹਨਾਂ ਦੇ ਵਿੱਚ ਜੀ, ਉਹਨਾਂ ਨੇ ਵੀ ਉੱਧਰੋਂ ਹੀ ਰੋਲ ਨਿਭਾਇਆ ਅਤੇ ਗੜਗੜਜ ਹੋਰਾਂ ਨਾਲ ਉਹ ਬਣਦੀ ਨਹੀਂ, ਪਰ ਗੜਗੜਜ ਵੀ ਉੱਧਰੋਂ ਹੀ ਹਮੀ ਭਰ ਰਹੇ ਨੇ। ਸੋ ਇਹਦਾ ਮਤਲਬ ਲੈ ਦੇ ਕੇ ਧੂਮਾ ਹੋਰਾਂ ਨੇ ਆਪਣੀ ਗੱਲ ਸੁਖਬੀਰ ਰਾਹੀਂ ਮਨਾ ਲਈ, ਅਤੇ ਜੇ ਆਹ ਮੰਜ ਗਈ ਜੀ ਫਿਰ ਇਹਦਾ ਮਤਲਬ ਇਹ ਸ਼ਾਂਤੀ ਹੈ ਜਿਹੜੀ ਆਉਂਦੇ ਤੂਫਾਨ ਦੀ ਨਿਸ਼ਾਨੀ ਹੈ।
ਬਿਲਕੁਲ
ਆਉਂਦੇ ਦਿਨਾਂ 'ਚ ਫਿਰ ਜਥੇਦਾਰ ਸਾਹਿਬਾਨ ਨੂੰ ਬਦਲਿਆ ਵੀ ਜਾ ਸਕਦਾ, ਫਿਰ ਧੂਮਾ ਹੋਰੀ ਇਹ ਵੀ ਤਾਂ ਸ਼ਰਤਾਂ ਸੀਗੀਆਂ ਨਾ, ਹਟਾਇਆ ਵੀ ਜਾ ਸਕਦਾ, ਔਰ ਹੋ ਸਕਦਾ ਜੀ 5 ਮੈਂਬਰੀ ਕਮੇਟੀ ਨੂੰ ਵੀ ਕੋਈ ਹੁਕਮ ਜਾਰੀ ਹੋ ਜਾਵੇ, ਅਤੇ ਪ੍ਰਕਾਸ਼ ਸਿੰਘ ਬਾਦਲ ਵਾਲਾ ਫਕਰੇ ਕੌਮ ਵੀ ਵਾਪਸ ਸੁਖਬੀਰ ਦੀ ਝੋਲੀ ਪੈ ਜਾਵੇ, ਇਹ ਕੁਛ ਵੀ ਕਰਾ ਲਿਆ ਜਾਵੇ ਗੜਗਾ ਜੀ ਕੋਲ, ਅਤੇ ਬਾਅਦ 'ਚੋਂ ਫਿਰ ਕਹੇ ਜੀ ਹੁਣ ਤੁਹਾਡੀ ਵਧਾਈ ਹੈ। ਚਲੋ ਬਾਕੀ 9 ਤਰੀਕ ਤੱਕ ਦੇਖਦੇ ਹਾਂ ਜੀ, ਪਰ ਬਿਲਕੁਲ ਅੱਜ ਦਾ ਦਿਨ ਟਕਰਾਅ ਟਲਿਆ ਇਹ ਵੀ ਇੱਕ ਅਹਿਮ ਗੱਲ ਹੈ, ਪਰ ਜਿਹੜੇ ਪਹਿਲੂਆਂ 'ਤੇ ਮੰਥਨ ਹੋਣਾ ਚਾਹੀਦਾ ਸੀ ਉਹ ਧਿਰਾਂ ਜਿਹੜੀਆਂ ਹਮਲਾ ਵਰਤ ਸ਼ਮੂਲੀਅਤ ਸੀ ਹੈ ਨਾ, ਜਾਂ ਅਸੀਂ ਨੁਕਸਾਨ ਨਫੇ ਜਾਂ SGPC ਅੱਜ ਕਿੱਥੇ ਖੜੀ ਹੈ, ਸਾਡਾ ਰੁਤਬਾ ਕਿੱਥੇ ਖੜਾ ਹੈ, ਅਸੀਂ ਜਥੇਦਾਰਾਂ ਨੂੰ ਕਿਸ ਸਥਿਤੀ 'ਚ ਲਿਆ ਖੜਾ ਕੀਤਾ, ਉਹਦੇ 'ਤੇ ਕਿਤੇ ਚਿੰਤਨ ਮੰਥਨ ਨਹੀਂ।
ਦੀਪਕ ਜੀ, ਪੰਜਾਬ ਮੰਤਰੀ ਮੰਡਲ ਦੇ ਵਿੱਚ ਫੇਰ ਤੋਂ ਫੇਰ ਬਦਲ ਹੋਣਾ ਜੀ?
ਬਿਲਕੁਲ ਜੀ, ਇਹ ਪਿਛਲੇ 3 ਸਾਲਾਂ 'ਚ 4 ਵਾਰ ਤਾਂ ਹੋ ਹੀ ਚੁੱਕਿਆ ਜੀ, ਅਤੇ 1 ਵਾਰ ਫੇਰ ਸਹੀ। ਪਿਛਲੇ ਵਾਰ ਜਦੋਂ ਜਲੰਧਰ ਦੇ ਵਿੱਚ ਉਪ ਚੋਣ ਹੋਈ ਅਤੇ ਉੱਥੇ ਭਗਤ ਜੀ ਹੋਰੀ ਜਿੱਤੇ ਅਤੇ ਚੁੰਨੀਲਾਲ ਭਗਤ ਉਹਨਾਂ ਦੇ ਮੁੰਡੇ, ਅਤੇ ਉਸ ਸਮੇਂ ਜੀ ਉਹਨਾਂ ਨਾਲ ਭਗਵੰਤ ਮਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਜੇ ਤੁਸੀਂ ਜਿਤਾ ਦੋਗੇ ਮੈਂ ਮੰਤਰੀ ਬਣਾਊਂਗਾ। ਸੋ ਚਲੋ ਉਹ ਤਾਂ ਉਸੇ ਦਿਨ ਨੂੰ ਬਣਾਉਣ ਨੂੰ ਫਿਰਦੇ ਸੀ, ਪਰ ਕੁਛ ਦਿਨ ਲੰਘ ਗਏ ਪਰ ਮੰਤਰੀ ਬਣ ਗਏ, ਫਿਰ ਬਦਲ ਹੋਇਆ। ਹੁਣ ਤਾਂ ਕਹਿੰਦੇ ਕੇਜਰੀਵਾਲ ਨੇ ਵਾਅਦਾ ਕੀਤਾ ਹੋਇਆ ਸੰਜੀਵ ਅਰੋੜਾ ਨਾਲ ਕਿ ਵੀ ਜੇ ਲੁਧਿਆਣਾ 'ਚੋਂ ਤੁਸੀਂ MLA ਬਣ ਗਏ ਤਾਂ ਤੁਹਾਨੂੰ ਮੰਤਰੀ ਬਣਾਉਣਾ ਮੇਰਾ ਕੰਮ ਹੈ, ਕੈਬਨਿਟ 'ਚ ਮੰਤਰੀ ਬਣਾਵਾਂਗੇ। ਵੈਸੇ ਇਹ ਬੰਦ ਕਮਰੇ ਦਾ ਵਾਅਦਾ, ਔਰ ਹੋ ਸਕਦਾ ਜੀ ਕਿ ਆਉਂਦੇ ਦਿਨਾਂ 'ਚ ਲੁਧਿਆਣੇ 'ਚ ਚੋਣ ਪ੍ਰਚਾਰ ਤਰ੍ਹਾਂ ਨੇ ਗੱਲ ਕਹੀ ਜਾਵੇ ਕਿ ਅਸੀਂ ਜੀ ਸੰਜੀਵ ਅਰੋੜਾ ਨੂੰ ਤੁਸੀਂ ਜਿਤਾ ਦਿਓ ਵੋਟਾਂ ਪਾ ਕੇ, ਅਸੀਂ ਇਹਨਾਂ ਨੂੰ ਸ਼ਹਿਰੀ ਵਿਕਾਸ, ਉਦਯੋਗ ਹੈ ਨਾ, ਇੰਡਸਟਰੀ ਇਹਦੇ ਮੰਤਰੀ ਬਣਾ ਦਾ, ਮਤਲਬ ਲੁਧਿਆਣਾ ਸ਼ਹਿਰ ਵੀ ਹੈ ਅਤੇ ਲੁਧਿਆਣੇ 'ਚ ਉਦਯੋਗ ਵੀ ਹੈ, ਤਾਂ ਕਿ ਲੁਧਿਆਣੇ ਵਾਲਿਆਂ ਨੂੰ ਐਂ ਲੱਗੇ ਲੁਧਿਆਣਾ ਪੱਛਮੀ ਵਾਲਿਆਂ ਨੂੰ ਕਿ ਸਾਡਾ ਹੀ ਕੰਮ ਕਰਨ ਲਈ ਮੰਤਰੀ ਬਣ ਰਿਹਾ ਬੰਦਾ। ਸੋ ਇਸ ਲਈ ਜਚਾਉਣ ਲਈ ਐਲਾਨ ਵੀ ਹੋ ਸਕਦਾ, ਪਰ ਜੋ ਅੰਦਰ ਖਾਤੇ ਗੱਲ ਹੈ ਉਹ ਗੱਲ ਇਹੀ ਹੈ ਕਿ ਇਹ ਤੈਅ ਹੈ ਜੀ ਕਿ ਜੇ ਸੰਜੀਵ ਅਰੋੜਾ ਜਿੱਤਦੇ ਨੇ ਤਾਂ ਉਹਨਾਂ ਨੂੰ ਮੰਤਰੀ ਮੰਡਲ 'ਚ ਥਾਂ ਮਿਲਦੀ ਹੈ। ਚਲੋ ਉਹਦੇ ਨਾਲ ਤਾਂ ਆਪਾਂ ਇਹ ਕਹਿ ਸਕਦੇ ਇੱਕ ਮੰਤਰੀ ਸ਼ਾਮਲ, ਪਰ ਤੁਹਾਡਾ ਸਵਾਲ ਹੈ ਮੰਤਰੀ ਮੰਡਲ 'ਚ ਫੇਰ ਬਦਲ, ਅਤੇ ਫੇਰ ਬਦਲ ਦਾ ਮਤਲਬ ਤਾਂ ਫਿਰ ਇਹ ਵੀ ਹੈ ਜੀ ਕਿ ਕੁਝ ਮੰਤਰੀਆਂ ਤੋਂ ਵਿਭਾਗ ਖੁੱਸ ਵੀ ਸਕਦੇ ਨੇ, ਕੁਝ ਨੂੰ ਨਵੇਂ ਮਿਲ ਵੀ ਸਕਦੇ ਨੇ, ਕੁਝ ਨਵੇਂ ਮੰਤਰੀ ਬਣ ਵੀ ਸਕਦੇ ਨੇ, ਕੁਝ ਦੀ ਛੁੱਟੀ ਵੀ ਹੋ ਸਕਦੀ ਹੈ, ਕਿਉਂਕਿ ਲਗਾਤਾਰ ਆਮ ਆਦਮੀ ਪਾਰਟੀ ਆਪਣੇ ਸੰਗਠਨ ਨੂੰ ਨਾ ਸੈਟਲ ਜਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਸੈਟਲਮੈਂਟ 'ਚੋਂ ਜਿੱਥੇ ਵੀ ਥਾਂ ਮਿਲਦੀ ਹੈ ਉੱਥੇ ਦਿੱਲੀ ਵਾਲਿਆਂ ਨੂੰ ਘਸੋੜੀ ਜਾ ਰਹੀ ਹੈ ਕਿ ਹਰ ਥਾਂ ਕੇਜਰੀਵਾਲ ਵੀ ਪੰਜਾਬ 'ਚ ਫਿੱਟ, ਮਨੀਸ਼ ਸਿਸੋਦੀਆ ਵੀ ਪੰਜਾਬ 'ਚ ਫਿੱਟ, ਸਤਿੰਦਰ ਜੈਨ ਵੀ ਪੰਜਾਬ 'ਚ ਫਿੱਟ ਹੈ, ਜੇ ਸੰਦੀਪ ਪਾਠਕ ਕੱਢਿਆ ਤਾਂ ਸਤਿੰਦਰ ਜੈਨ ਠੁੱਕਤਾ, ਜੇ ਰਾਘਵ ਚੱਡਾ ਕੱਢਿਆ ਤਾਂ ਸੰਦੀਪ ਪਾਠਕ ਆ ਗਿਆ। ਸੋ ਕੋਈ ਨਾ ਕੋਈ ਆਈ ਜਾਂਦਾ, ਕੋਈ ਜਾਈ ਜਾਂਦਾ ਇਹਨਾਂ ਦੇ ਮਗਰ, ਫਿਰ ਨਾ ਚਾਲੀ ਚਾਲੀ ਦੀ ਫੌਜ ਆਉਂਦੀ ਹੈ ਪੰਜਾਬ 'ਚ। ਕਿਸੇ ਸਮੇਂ ਜਦੋਂ ਯੂਪੀ ਬਿਹਾਰ ਦੀ ਲੇਬਰ ਨੇ ਨਵਾਂ ਨਵਾਂ ਆਉਣਾ ਸ਼ੁਰੂ ਕੀਤਾ ਸੀ ਤਾਂ ਉਹ ਪਿੰਡ ਦੇ ਵਿੱਚ ਉਹਨਾਂ ਦਾ ਇੱਕ ਲਾਣੇਦਾਰ ਹੁੰਦਾ ਸੀ। ਉਹ ਲਾਣੇਦਾਰ ਜਦੋਂ ਪਿੰਡ ਦੇ ਗਲੀ 'ਚੋਂ ਲੰਘਦਾ ਸੀ, ਕਿਉਂਕਿ ਜ਼ਿਆਦਾਤਰ ਰਿਹਾਇਸ਼ ਉਸ ਸਮੇਂ ਖੇਤਾਂ 'ਚ ਹੁੰਦੀ ਸੀ, ਅਤੇ ਪਰ ਜੇ ਪਿੰਡ ਦੀ ਬਾਜ਼ਾਰ ਦੁਕਾਨ ਕਿਤੇ ਸਰਦਾਰ ਦੇ ਘਰ ਆ ਵੀ ਰਹੇ ਨੇ ਤਾਂ ਲਾਣੇਦਾਰ ਮੂਹਰੇ ਹੁੰਦਾ ਸੀ, ਕੱਚ 'ਚ ਉਹਦੇ ਰੇਡੀਓ ਜਾਂ ਬਾਂਹ ਹੱਥ 'ਚ ਵੜ ਕੇ ਲਟਕਾਇਆ ਹੁੰਦਾ ਸੀ ਡੰਡੀ ਜੀ ਵਾਲਾ, ਅਤੇ ਮਗਰ ਲਾਈਨ ਬਣਾ ਕੇ ਆਉਂਦੇ ਹੁੰਦੇ ਸੀ ਉਹਦੇ ਨਾਲ ਦੇ ਸਾਥੀ 8-10 ਇੱਕ ਲਾਈਨ 'ਚ ਤੁਰਦੇ ਸੀ। ਸੋ ਹੁਣ ਉਸ ਤਰ੍ਹਾਂ ਜੇ ਕੇਜਰੀਵਾਲ ਆ ਰਹੇ ਉਹਦੇ ਮਗਰ ਉਹਦੀ ਲਾਈਨ ਆਉਂਦੀ ਆ, ਜੇ ਮਨੀਸ਼ ਸਿਸੋਦੀਆ ਆ ਰਹੇ ਉਹਦੇ ਮਗਰ ਉਹਦੀ ਲਾਈਨ ਆਉਂਦੀ ਆ, ਇੱਕ ਲਾਣੇਦਾਰ ਦੇ ਮਗਰ ਆਪਣੇ 25-30 ਬੰਦੇ ਆਉਂਦੇ ਨੇ, ਉਹ ਪੰਜਾਬ 'ਚ ਲੱਖਾਂ ਰੁਪਏ ਦੇ ਪੈਕੇਜ 'ਤੇ ਕੰਮ ਕਰ ਰਹੇ ਨੇ। ਸੋ ਇਸ ਲਈ ਉਹਨਾਂ ਦੀ ਸੈਟਲਮੈਂਟ ਚੱਲ ਰਹੀ ਆ ਅਤੇ 'ਚ ਵਰਕਰਾਂ 'ਚ ਰੋਸ ਹੈ, ਅਤੇ ਵਰਕਰਾਂ ਦੇ ਰੋਸੇ 'ਚੋਂ ਫਿਰ ਕੁਝ ਵੰਡ ਵਟਈਆ ਕਰ ਰਹੇ ਨੇ ਜੀ, ਕਿਸੇ ਨੂੰ ਜਨਰਲ ਸੈਕਟਰੀ ਵੰਡ ਦਿਉ, ਕਿਸੇ ਨੂੰ ਮੀਤ ਪ੍ਰਧਾਨ ਵੰਡ ਦਿਉ। ਸੋ ਹੁਣ 18 MM ਬਣ ਸਕਦੇ ਨੇ ਸਣੇ ਮੁੱਖ ਮੰਤਰੀ, 2 ਪੋਸਟਾਂ ਖਾਲੀ ਨੇ, ਅਤੇ ਜੇ 2 ਪੋਸਟਾਂ ਖਾਲੀ ਨੇ ਦੋਵਾਂ 'ਚੋਂ ਜੇ ਇੱਕ ਸੰਜੀਵ ਅਰੋੜਾ ਜੇ ਜਿੱਤਦਾ ਤਾਂ ਉਹਦੇ ਨਾਲ ਭਰੀ ਜਾਂਦੀ ਹੈ, ਉਸ ਦਾ ਦੂਜੀ ਵੀ ਭਰੀ ਜਾਵੇ, ਕਿਉਂਕਿ ਉਂਠ ਦਾ ਬੁੱਲ ਲਟਕਾਇਆ ਹੀ ਇਸੇ ਲਈ ਹੁੰਦਾ ਕਿ ਸਾਰੇ MLA ਨੂੰ ਆਸ ਰਹੇ ਕਿ ਹੁੰਡੀ ਕੁ ਸ਼ਾਇਦ ਮੇਰੀ ਵਾਰੀ ਆ, ਮੇਰੀ ਵਾਰੀ ਆ। ਸੋ ਹੋ ਸਕਦਾ ਇੱਕ ਦੋ ਨਵੇਂ ਮੰਤਰੀ ਵੀ ਬਣ ਜਾਣ, ਇੱਕ ਦੋ ਦੀ ਛੁੱਟੀ ਵੀ ਹੋ ਜਾਵੇ, ਪਰ ਇਸ ਨਤੀਜਿਆਂ ਦੇ ਅਸਰ ਦਾ ਮੰਤਰੀ ਮੰਡਲ 'ਤੇ ਜੇ ਅਸਰ ਪੈਣਾ ਤਾਂ ਜਿਹੜੇ ਮੌਜੂਦਾ ਮੰਤਰੀ ਨੇ ਸਭ ਤੋਂ ਵੱਧ ਫਿਕਰ ਉਹਨਾਂ ਨੂੰ ਹੋਣਾ ਕਿ ਮੇਰੀ ਛੁੱਟੀ ਨੱਠ ਕੇ ਹੋ ਜਾਵੇ। ਦੇਖਦੇ ਜੀ ਹੁਕਮ ਤਾਂ ਕੇਜਰੀਵਾਲ ਦਾ ਚੱਲਣਾ, ਫਿਰ ਬਦਲ ਦੀ ਸੰਭਾਵਨਾ ਬਿਲਕੁਲ।
ਦੀਪਕ ਜੀ, G7 ਸਮਿਟ ਦਾ ਸੱਦਾ ਪਹੁੰਚ ਗਿਆ ਜੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਕੋਲ, ਕਨਫਰਮੇਸ਼ਨ ਆ ਚੁੱਕੀ ਆ, ਉਹਨਾਂ ਨੇ ਆਪਣੇ ਐਕਸ ਅਕਾਊਂਟ 'ਤੇ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ। ਸਾਡੇ ਇੱਥੇ ਪ੍ਰਾਈਮ ਮਿਨਿਸਟਰ ਨੇ ਵੀ ਸਟੇਟਮੈਂਟ ਰਿਲੀਜ਼ ਕਰਤੀ, ਉਹ ਕਹਿੰਦੇ ਮੈਂ ਭੇਜਦਾ ਇਨਵੀਟੇਸ਼ਨ, ਗੱਲਬਾਤ ਫੋਨ 'ਤੇ ਗੱਲਬਾਤ ਹੋਈ ਆ ਉਹਨਾਂ ਦੀ, ਕੀ ਮਾਇਨੇ ਨਿਕਲਦੇ ਆ ਇਸ ਗੱਲ ਦੇ?
ਬਿਲਕੁਲ ਜੀ, ਇਹ ਸਵਾਗਤਯੋਗ ਕਦਮ ਹੈ, ਇਹ ਦੋਵਾਂ ਮੁਲਕਾਂ ਲਈ, ਖਾਸ ਕਰ ਭਾਰਤੀ ਨਾਗਰਿਕਾਂ ਲਈ ਜਿਹੜੇ ਉੱਧਰ ਅਤੇ ਇੱਧਰ ਦਾ ਰਾਬਤਾ ਜਿਨ੍ਹਾਂ ਦਾ ਆਪਸ ਦੇ ਵਿੱਚ, ਜਿਹੜੇ ਕੈਨੇਡਾ 'ਚ ਵੱਸਦੇ ਨੇ ਉਹਨਾਂ ਲਈ ਵੀ, ਜਾਂ ਜਿਨ੍ਹਾਂ ਦਾ ਇੱਧਰੋਂ ਉੱਧਰ ਸੰਬੰਧ ਹੈ, ਬੱਚੇ ਨੇ ਜਿਨ੍ਹਾਂ ਦੇ, ਪਰਿਵਾਰਕ ਜੀ ਨੇ, ਉਹਨਾਂ ਲਈ ਇਹ ਰਾਹਤ ਵਾਲੀ ਖਬਰ। ਜੇ ਬਰਫ਼ ਪਿਘਲ ਜਾਵੇ ਨਾ ਅਤੇ ਰਿਸ਼ਤਾ ਮੁੜ ਕੇ ਸੁਖਾਵਾਂ ਔਰ ਭਰੋਸੇਯੋਗ ਹੋ ਜਾਵੇ ਤਾਂ ਮੈਨੂੰ ਲੱਗਦਾ ਬਹੁਤ ਸ਼ੁਭ ਸੰਕੇਤ ਹੈ। ਇਹ ਸੂਝ ਭਰਿਆ ਫੈਸਲਾ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ। ਆਪਾਂ ਪਿਛਲੇ ਦਿਨ ਹੀ ਗੱਲ ਕਰ ਰਹੇ ਸੀ ਕਿ ਇੱਧਰ ਇਹਨਾਂ ਨੂੰ ਬੜਾ ਝਟਕੇ ਵਰਗਾ ਲੱਗ ਰਿਹਾ ਸੀ ਕਿ ਸਾਨੂੰ ਸੱਦਾ ਹੀ ਨਹੀਂ ਆਇਆ, ਤੜਫ ਵੀ ਸੀ ਇੱਕ ਕਿਤੇ ਨਾ ਕਿਤੇ ਕਿ ਲੈ ਵੀ ਇਹ ਤਾਂ ਦੁਨੀਆ ਭਰ 'ਚ ਮਜ਼ਾਕ ਦਾ ਕੇਂਦਰ ਬਣ ਜਾਵਾਂਗੇ, ਕਿਉਂਕਿ ਪਿਛਲੇ ਲਗਾਤਾਰ 6 ਸਿਖਰ ਸੰਮੇਲਨ, G7 ਸਿਖਰ ਸੰਮੇਲਨਾਂ ਦੇ ਵਿੱਚ ਨਰਿੰਦਰ ਮੋਦੀ ਹਿੱਸਾ ਲੈ ਰਹੇ ਸੀ। ਚਲੋ ਆਖਰ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਇਹ ਸ਼ਲਾਘਾ ਜੋ ਕਦਮ ਹੈ ਕਿ ਉਹਨਾਂ ਨੇ ਖੁਦ ਫੋਨ ਕਰਕੇ ਇਨਵੀਟੇਸ਼ਨ ਦਿੱਤਾ। ਮੇਰਾ ਖਿਆਲ ਅਜੇ 2 ਜਾਂ 3 ਅਜਿਹੇ ਮੁਲਕ ਨੇ ਜਿਹੜੇ 7 ਮੁਲਕਾਂ ਤੋਂ ਇਲਾਵਾ, ਜਿਹਨਾਂ ਨੂੰ ਬਤੌਰ ਮਹਿਮਾਨ ਸਾਂਝੇ 'ਚ ਆਸਟ੍ਰੇਲੀਆ ਪਿਆ ਹੈ ਨਾ, ਇੱਕ ਭਾਰਤ ਹੈ। ਸੋ ਇਸ ਲਈ ਕਿ ਇਹ ਬਹੁਤ ਉਹਨਾਂ ਨੇ ਫੋਨ ਕੀਤਾ, ਇਹਨਾਂ ਨੇ ਉਹਨਾਂ ਦਾ ਸੱਦਾ ਪ੍ਰਵਾਨ ਕੀਤਾ, ਜਿੱਤ ਦੀ ਵਧਾਈ ਦਿੱਤੀ, ਮਿਲਣ ਦੀ ਇੱਛਾ ਪ੍ਰਗਟਾਈ, ਅਤੇ ਉਸ ਤੋਂ ਬਾਅਦ ਮੋਦੀ ਜੀ ਨੇ ਫਿਰ ਇਸ ਸੱਦੇ ਦੇ ਹਵਾਲੇ ਨਾਲ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਵੀ ਜਾਰੀ ਕਰਕੇ ਇਸ ਗੱਲ ਦੀ ਹਾਮੀ ਭਰੀ ਕਿ ਬਿਲਕੁਲ, ਔਰ ਜੋ ਜਾਣਕਾਰੀ ਮਿਲਦੀ ਹੈ ਜਾਣ ਦੀ ਤਿਆਰੀ ਹੋ ਗਈ, ਉਸ ਦੇ ਲਈ ਤਿਆਰੀਆਂ ਆਰੰਭ ਹੋ ਗਈਆਂ, ਉਹ ਸਾਰਾ ਸਟਾਫ ਵਗੈਰਾ, ਉਹ ਸਾਰਾ ਕੁਝ, ਉਹ ਪ੍ਰਕਿਰਿਆ ਹੁੰਦੀ ਹੈ, ਇੱਕ ਪ੍ਰਧਾਨ ਮੰਤਰੀ ਦਾ ਪ੍ਰੋਟੋਕੋਲ ਹੈ ਜਿਹਨਾਂ ਨੇ ਜਾਣਾ, ਸੋ ਉਹਦੇ ਲਈ ਸਾਰਾ ਕੁਝ ਤਿਆਰ ਹੋ ਰਿਹਾ। ਸੋ ਇਹ ਚੰਗਾ ਰਹੇਗਾ ਜੀ, 15, 16, 17 3 ਦਿਨ ਦਾ ਇਹ G7 ਸਿਖਰ ਸੰਮੇਲਨ, ਜੇ ਉਹਦੇ ਵਿੱਚ ਭਾਰਤ ਅਤੇ ਕੈਨੇਡਾ ਮੁੜ ਕੇ ਨੇੜੇ ਆਉਂਦੇ ਨੇ ਤਾਂ ਇਹ NRIs ਲਈ ਹੈ ਨਾ, ਉਹਨਾਂ ਲਈ ਬਹੁਤ ਚੰਗਾ ਕਰ ਹੋਏਗਾ। ਉਮੀਦ ਕਰਦੇ ਹਾਂ ਕਿ ਰਿਸ਼ਤੇ ਬਹਾਲ ਹੋਣ, ਨਾ ਕਿ ਸਿਰਫ ਰਾਜਨੀਤਿਕ ਹੱਥ ਮਰਾਏ ਜਾਂ ਫਿਰ ਪੁਰਾਣੀ ਸਾਂਝ ਬਹਾਲ ਹੋਵੇ, ਕਿਉਂਕਿ ਪੰਜਾਬ ਖਾਸ ਕਰਕੇ ਉਹਨਾਂ ਦੇ ਦਿਲਾਂ 'ਚ ਤਾਂ ਕੈਨੇਡਾ ਧੜਕਦਾ ਜੀ, ਮਤਲਬ ਪੰਜਾਬ ਦੇ ਪਿੰਡਾਂ ਦੇ ਵਿੱਚ ਇੱਕ ਘਰ ਛੱਡ ਕੇ ਹੈ ਨਾ ਕੈਨੇਡਾ ਉਹਨਾਂ ਦਾ ਜੀ ਰਹਿੰਦਾ। ਅਤੇ ਮੈਨੂੰ ਯਾਦ ਹੈ ਕਿਸਾਨ ਅੰਦੋਲਨ ਦੇ ਦੌਰਾਨ, ਮਤਲਬ ਨੈਸ਼ਨਲ ਮੀਡੀਆ ਕਈ ਵਾਰ ਨਾ ਟਰੈਕਟਰਾਂ ਦੇ ਉੱਤੇ ਲੱਗੇ ਹੋਏ ਝੰਡਿਆਂ ਨੂੰ ਕਹਿੰਦਾ ਸੀਗਾ, ਦੇਖੀਏ ਦੇਸ਼ ਵਿਰੋਧੀ ਝੰਡੇ ਲਗਾਏ ਆ, ਜੇ ਲਗਾਏ, ਉਹ ਮੈਂ ਕਿਹਾ ਭਰਾਵਾ ਸਾਡੇ ਤਾਂ ਘਰ ਘਰ ਕੈਨੇਡਾ, ਅਤੇ ਸਾਡੇ ਲਈ ਦੇਸ਼ ਵਿਰੋਧੀ ਕਿਵੇਂ ਹੋ ਗਿਆ? ਸੋ ਇਸ ਲਈ ਇਸ ਸਥਿਤੀ ਦੇ ਵਿੱਚੋਂ ਜੇ ਦੋਵੇਂ ਮੁਲਕਾਂ ਦੇ ਮੁਰਲੇ ਆਗੂ ਕੱਢ ਲਿਆਉਣ ਤਾਂ ਮੈਨੂੰ ਲੱਗਦਾ ਸਿਆਣਾ ਹੋਏਗਾ, ਨਹੀਂ ਤਾਂ ਫਿਰ ਜੇ ਕੋਈ ਸ਼ਰਾਰਤ ਹੁੰਦੀ ਹੈ ਫਿਰ ਅਫਸੋਸ ਟਾਈਮ ਹੋਏ।
ਅੱਛਾ, ਸਿਆਸੀ ਨਾਟਕ ਜਾਰੀ ਹੈ ਜੀ, ਆਸ਼ੂ ਨੂੰ ਵਿਜੀਲੈਂਸ ਦਾ ਨੋਟਿਸ ਆਇਆ?
ਹਾਂ ਬਿਲਕੁਲ ਜੀ, ਇਹ ਕਮਾਲ ਦਾ ਅੱਜ ਦਿਨ ਭਰ ਨਾ ਚਰਚਾ ਰਹੀ। ਵੈਸੇ ਤਾਂ 19 ਤਰੀਕ ਨੂੰ ਵੋਟਾਂ ਨੇ ਜੀ, ਅਤੇ 17 ਤਰੀਕ ਨੂੰ ਸ਼ਾਮ ਨੂੰ 5 ਵਜੇ ਤੱਕ ਚੋਣ ਪ੍ਰਚਾਰ ਚੱਲੂ, ਔਰ ਇਹੋ ਜਿਹੇ ਸਿੱਧੇ ਨਾਟਕ ਤੁਹਾਨੂੰ 17 ਤਰੀਕ ਤੱਕ ਸ਼ਾਮ ਦੇ 5 ਵਜੇ ਤੱਕ ਦਿਖਦੇ ਰਹਿਣ। ਸੋ ਅੱਜ ਵਾਲੇ ਨਾਟਕ ਦਾ ਜ਼ਿਕਰ ਕਰਾਂ ਤਾਂ ਅੱਜ ਰੌਲਾ ਪੈ ਗਿਆ ਜੀ ਕਿ ਵਿਜੀਲੈਂਸ ਨੇ ਤਲਬ ਕਰ ਲਿਆ ਭਾਰਤ ਭੂਸ਼ਣ ਆਸ਼ੂ ਨੂੰ। ਹੁਣ ਵਿਜੀਲੈਂਸ ਜੇ ਤਲਬ ਕਰਦੀ ਹੈ ਤਾਂ ਭਾਰਤ ਭੂਸ਼ਣ ਆਸ਼ੂ ਦਾ ਪੁਰਾਣਾ ਰਿਕਾਰਡ ਹੈਗਾ ਜੀ, ਕਈ ਮਸਲਿਆਂ ਜੁੜਦੇ ਨੇ, ਕਈ ਘਪਲਿਆਂ 'ਚ ਨਾ ਬੋਲਦਾ ਜੀ, ਹੈ ਅਦਾਲਤ ਤੋਂ ਰਾਹਤ ਮਿਲੀ ਹੋਈ ਹੈ ਜੀ, ਬਾਅਦ ਨੇ ਜੂਟ ਸਾਰਾ ਕੁਛ, ਪਰ ਜੀ ਅੱਜ ਜਿਹੜਾ ਸੱਦਾ ਸੀਗਾ ਵਿਜੀਲੈਂਸ ਦੇ ਵੱਲੋਂ ਜਾਰੀ ਹੋਇਆ ਕਿ ਆ ਕੇ ਅੱਜ ਇਹ ਪੇਸ਼ ਹੋਵੋ, 2400 ਕਰੋੜ ਦੇ ਘਪਲੇ ਦੇ ਦੋਸ਼ਤ ਹੈ। ਸੋ ਜੀ ਪੰਜਾਬ ਸਰਕਾਰ ਨੇ ਤੁਰੰਤ ਉਸ SSP ਨੂੰ ਜਿਹਨੇ ਨੋਟਿਸ ਭੇਜਿਆ ਸੀ ਉਹਨੂੰ ਸਸਪੈਂਡ ਕਰਤਾ।
ਅੱਛਾ,
ਮਤਲਬ ਨਹੀਂ ਤਾਂ ਸਰਕਾਰ ਸ਼ਾਬਾਸ਼ੀ ਦੇਵੇਗੀ ਵਿਭਾਗ ਵਿੱਚ ਤੂੰ ਕਮਾਲ ਦਾ ਕੰਮ ਕੀਤਾ, ਵੀ ਸਸਪੈਂਡ ਕਰਦਾ ਮਤਲਬ। ਉਹ ਕਹਿੰਦੇ ਵੀ ਇਹ ਤਾਂ ਸਿਮਤੀ ਲੈਣ ਨੂੰ ਇਹਦੀ ਆਪਣੀ ਮਿਲ ਗਈ SSP ਨਾਲ ਖੇਡ ਹੈ ਭਾਤ ਪੂਜ ਨਾਥੂ ਦੀ ਕਿ ਉਹਦਾ ਹੀ ਬੰਦਾ ਹੈ, ਇਹਨੇ ਉਹ ਪਹਿਲਾਂ DSP ਲਵਾਇਆ ਸੀ ਕਿਸੇ ਸਮੇਂ, ਹੁਣ ਅਗਲਾ SSP ਬਣ ਗਿਆ ਅਤੇ ਇਹਨੂੰ ਨਾ ਪਿਛਲੇ ਦਿਨ ਮੁਲਾਕਾਤ ਕੀਤੀ ਆ, ਇਸ ਲਈ ਆਪ ਇਹ ਨੋਟਿਸ ਭਿਜਵਾ ਲਿਆ ਕਿ ਮੈਨੂੰ ਨੋਟਿਸ ਕੱਟ ਕੇ ਬੁਲਾ ਲੈ ਅਤੇ ਲੋਕਾਂ 'ਚ ਚਰਚਾ ਜਾਊਗੀ ਕਿ ਸਰਕਾਰ ਧੱਕਾ ਕਰਦੀ ਹੈ ਜੀ, ਅਤੇ ਇਸ ਲਈ ਕਹਿੰਦਾ ਕਿ ਮੈਨੂੰ ਸਿਮਤੀ ਵੋਟ ਮਿਲ ਜਾਊਗੀ। ਇਹ ਸਰਕਾਰ ਨੇ ਇਸ ਹਵਾਲੇ ਨਾਲ ਕਹਿ ਕੇ ਉਸ SSP ਨੂੰ ਸਸਪੈਂਡ ਕਰਤਾ ਕਿ ਵੀ ਤੂੰ ਗਲਤ ਕੰਮ ਕੀਤਾ, ਤੂੰ ਤਾਂ ਸਾਡੀ ਉਮੀਦਵਾਰ ਦੀ ਫੱਟੀ ਪੁੱਛ ਦੇਗਾ। ਹੁਣ ਇੱਧਰੋਂ ਭਾਰਤ ਭੂਸ਼ਣ ਆਸ਼ੂ ਜੀ ਤਸਵੀਰਾਂ ਲੈ ਕੇ ਆ ਗਏ, ਕਹਿੰਦੇ ਆਹ ਚੱਕੋ ਜੀ ਤਸਵੀਰਾਂ, ਸੰਜੀਵ ਅਰੋੜਾ ਨੇ ਇਹਨਾਂ ਅਫਸਰਾਂ ਨਾਲ ਮੀਟਿੰਗ ਕੀਤੀ, ਉਹਨਾਂ 'ਚ SSP ਵੀ ਹੈ, ਕਿ ਪੁੱਛੋ ਜੀ ਇੱਕ ਉਮੀਦਵਾਰ ਹੋ ਕੇ ਉਹ ਮੌਜੂਦਾ ਸਰਕਾਰੀ ਅਫਸਰਾਂ ਅਧਿਕਾਰੀਆਂ ਨਾਲ ਬੈਠਕ ਕਿਵੇਂ ਕਰ ਸਕਦੇ। ਸੋ ਕਹਿੰਦੇ ਇਸ ਲਈ ਜੀ ਇਹ ਤਾਂ ਇੱਧਰੋਂ ਆਰਡਰ ਆਏ ਹੋਏ ਨੇ, ਅਤੇ ਦੂਜਾ ਉਹ ਕਹਿੰਦੇ ਵੀ ਮੇਰੇ ਕੋਲ ਰਿਕਾਰਡ ਪਿਆ ਕਿ ਆ ਫਲਾਣਾ ਵਿਜੀਲੈਂਸ ਦਾ ਚੀਫ ਬਦਲਿਆ, ਫਲਾਣਾ ਵਾਈਸ ਚੀਫ ਬਦਲਿਆ, ਫਲਾਣਾ ਅਧਿਕਾਰੀ ਬਦਲਿਆ, ਇਹਨਾਂ ਦੀਆਂ ਬਦਲੀਆਂ ਕਹਿੰਦੇ ਇਸ ਲਈ ਕਰ ਦਿੰਦੇ ਸੀ ਕਿ ਪੰਜਾਬ ਸਰਕਾਰ ਮਾਨ ਸਰਕਾਰ ਆਰਡਰ ਕਰਦੀ ਸੀ ਕਿ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕਰਨ, ਕਹਿੰਦਾ ਇਹ ਅਧਿਕਾਰੀ ਗ੍ਰਿਫਤਾਰ ਕਰਨ ਤੋਂ ਨਾ ਕਰ ਦਿੰਦੇ ਸੀ, ਇਹ ਇਸ ਲਈ ਕਹਿੰਦੇ ਪਰ ਉਹਨਾਂ ਦੀ ਇਹ ਬਦਲੀ ਕਰ ਦਿੰਦੇ ਸੀ। ਕਹਿੰਦੇ ਹੋ ਸਕਦਾ ਇਸ SSP ਨੇ ਵੀ ਗ੍ਰਿਫਤਾਰ ਕਰਨ ਤੋਂ ਨਾ ਇਨਕਾਰ ਕਰਤਾ ਹੋਵੇ, ਤਲਬ ਜ਼ਰੂਰ ਕਰ ਲਿਆ ਹੋਵੇ, ਇਸ ਲਈ ਕਹਿੰਦੇ ਇਹਨੂੰ ਸਸਪੈਂਡ ਕਰ। ਦੇਖੋ ਜੀ ਤੁਸੀਂ ਅਸੀਂ ਜੋ ਮਰਜ਼ੀ ਅੰਦਾਜ਼ੇ ਲਾਈ ਜਾਈਏ, ਲੁਧਿਆਣਾ ਪੱਛਮੀ ਦੇ ਵੋਟਰ ਇਹਦਾ ਕੀ ਅਰਥ ਕੱਢਣਗੇ ਕਿ ਭਾਰਤ ਭੂਸ਼ਣ ਆਸ਼ੂ ਨਾਲ ਧੱਕਾ ਹੈ, ਫਿਰ ਤਾਂ ਪਲੜਾ ਉੱਤਰ ਭਾਰੀ ਹੋ ਜਾਣਾ। ਜੇ ਲੱਗਿਆ ਕਿ ਭਾਰਤ ਭੂਸ਼ਣ ਆਸ਼ੂ ਦੀ ਆਪਣੀ ਸ਼ਰਾਰਤ ਹੈ ਨਾ, ਫਿਰ ਸਰਕਾਰ ਦਾ ਪਲੜਾ ਭਾਰੀ ਹੋ ਸਕਦਾ। ਸੋ ਇਸ ਲਈ ਇਹ ਉੱਥੋਂ ਦੇ ਵੋਟਰਾਂ ਦੇ ਉੱਤੇ ਨਿਰਭਰ ਹੈ ਕਿ ਉਹ ਇਸ ਨਾਟਕ ਨੂੰ ਕਿਵੇਂ ਲੈਂਦੇ, ਔਰ ਅਜਿਹੇ ਨਾਟਕ ਗਲੀ ਮੁਹੱਲੇ ਦੇ ਪੱਧਰ 'ਤੇ ਕਈ ਤਰ੍ਹਾਂ ਦੇ ਚੱਲਦੇ ਹੁੰਦੇ ਨੇ, ਹਰੇਕ ਇਲਾਕੇ 'ਚ ਆਪਣਾ ਇੱਕ ਨਰੇਟਿਵ ਹੁੰਦਾ, ਉਹਨਾਂ 'ਚ ਕੁਝ ਬੜੀ ਹੋ ਜਾਂਦੀ ਹੈ ਖਬਰ ਤਾਂ ਮੀਡੀਆ ਦੀ ਸੁਰਖੀ ਬਣ ਜਾਂਦੀ ਹੈ, ਅਜੇ ਬਹੁਤ ਕੁਛ ਹੋਊਗਾ। ਸੋ ਉਹਦੇ ਵਿੱਚੋਂ ਅੱਜ ਇਹ ਦ੍ਰਿਸ਼ ਖੂਬ ਚਰਚਾ 'ਚ।
ਦੀਪਕ ਜੀ, ਲੈਂਡ ਪੂਲਿੰਗ ਦੇ ਸਹਾਰੇ ਆਮ ਆਦਮੀ ਪਾਰਟੀ 2027 ਲੜਨ ਦੀ ਤਿਆਰੀ ਦੇ ਵਿੱਚ?
ਦੇਖੋ ਪਿਛਲੇ ਦਿਨਾਂ 'ਚ 24,000 acres ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਕਾਫੀ ਚਰਚਾ ਹੋਈ ਕਿ ਇਹ ਲੈਂਡ ਪੂਲਿੰਗ ਐਕਟ ਨੂੰ ਮਨਜ਼ੂਰੀ ਦਿੱਤੀ ਜੀ, ਕਿਸਾਨ ਦੀ ਜ਼ਮੀਨ ਹੈ ਜਿਹੜੀ ਜੀ, ਜੇ ਉਹ ਇਸ ਅਰਬਨ ਸਟੇਟ ਲਈ ਜਾਂਦਾ ਤਾਂ ਉਹਦੇ ਬੱਟੇ ਉਹਨੂੰ ਪਲਾਟ ਮਿਲ ਜੂ, ਸ਼ੋਰੂਮ ਮਿਲ ਜੂ, ਲਓ ਜੀ ਉਹਦਾ ਜੇ ਕਨਾਲ ਇੰਨੇ ਦਾ ਤਾਂ ਉਹਦਾ 150 ਗਜ਼ ਦਾ ਪਲਾਟ ਹੈ, ਇੰਨੇ ਦਾ ਹੋ ਜਾਣਾ, ਉਹ ਤਾਂ ਕਰੋੜਾਂ ਕਮਾ ਦੂਗਾ ਜੀ। ਪਰ ਸਵਾਲ ਤਾਂ ਇਹ ਸੀਗਾ ਕਿ ਜਿਹਦੀ 2 ਕਿੱਲੇ 3 ਕਿੱਲੇ 1 ਕਿੱਲਾ 5 ਕਿੱਲੇ ਜਿੰਨੀ ਵੀ ਜ਼ਮੀਨ ਹੈ, ਜੇ ਉਹਦੇ ਬੱਟੇ ਉਹਨੂੰ ਕੱਲ੍ਹ ਨੂੰ ਪਲਾਟ ਕੋਠੀਆਂ ਹੈ ਨਾ ਸ਼ੋਰੂਮ ਮਿਲ ਵੀ ਜਾਂਦੇ ਨੇ ਸਾਈਟ, ਅਤੇ ਉਹਨੂੰ ਵੇਚ ਕੇ ਬੜੇ ਲੋਟ ਕਮਾ ਲੈਂਦਾ, ਪਰ 4-5 ਸਾਲ ਉਹ ਖਾਊਗਾ ਕੀ ਜ਼ਮੀਨ ਸਾਰੀ ਵਿੱਚਾ ਕੀ? ਤੁਸੀਂ ਉਹਦੇ ਬੱਟੇ ਪੈਸਾ ਦੇਣਾ ਨਹੀਂ, ਡਿਵੈਲਪ ਹੋਣ ਨੂੰ 4-4-5-5 ਸਾਲ ਲੱਗਣੇ ਆ। ਦੂਸਰੇ ਪਾਸੇ ਇੱਕ ਨਿਯਮ ਕਹਿੰਦਾ ਕਿ ਜੇ ਸਰਕਾਰਾਂ ਨੇ ਜ਼ਮੀਨ ਲੈਣੀ ਹੈ, ਬਹੁਤ ਹੀ ਜ਼ਿਆਦਾ ਕੋਈ ਫੌਜ ਵਾਲਾ ਮਸਲਾ, ਕੋਈ ਅਜਿਹਾ ਮਸਲਾ ਹੈ, ਕੋਈ ਉਹ ਤੋਂ ਬਿਨਾਂ ਸਰਦਾ ਨਹੀਂ ਗਾ, ਪੁਲ ਬਣਾਉਣਾ ਕੁਛ ਜਿਹਾ, ਫਿਰ ਤਾਂ ਠੀਕ ਹੈ। ਨਹੀਂ ਜੇ ਕਿਸੇ ਹੋਰ ਵਿਕਾਸ ਦੇ ਨਾਂ ਦੇ ਉੱਤੇ ਲੈਣੀ ਆ, ਫਿਰ ਤੁਸੀਂ ਬੰਜਰ ਜ਼ਮੀਨ ਚੁਣਨੀ ਹੈ ਜਾਂ ਘੱਟ ਉਪਜਾਊ ਚੁਣਨੀ ਹੈ। ਅਤੇ ਇਹ ਜਿੰਨੀਆਂ ਜ਼ਮੀਨਾਂ ਚੁਣੀਆਂ ਜਾ ਰਹੀਆਂ ਉਹ ਸਾਰੀਆਂ ਮਤਲਬ ਝੋਟੇ ਦੇ ਸਿਰ ਵਰਗੀਆਂ ਸਿਰੇ ਦੀਆਂ ਉਪਜਾਊ ਜ਼ਮੀਨਾਂ ਚੁਣ ਰਹੇ ਹੋ, ਅਤੇ ਇਹਦਾ ਮਤਲਬ ਤੁਸੀਂ ਪੰਜਾਬ ਦੇ ਕਿਸਾਨੀ ਨੂੰ ਸਿੱਧਾ ਕਾਰਪੋਰੇਟ ਹੱਥਾਂ 'ਚ ਦੇ ਰਹੇ ਹੋ, ਇਹ ਤਾਂ BJP ਵਾਲਾ ਫਾਰਮੂਲਾ ਜੀ 3 ਖੇਤੀ ਕਾਨੂੰਨ ਵਾਲਾ। ਦੂਸਰੇ ਪਾਸੇ 24,000 acres ਨੂੰ ਲੈ ਕੇ ਮਸਲਾ ਬਣਿਆ ਹੋਇਆ, ਜਥੇਬੰਦੀਆਂ ਰਾਜਨੀਤਿਕ ਧਿਰਾਂ ਸਵਾਲ ਕਰ ਰਹੀਆਂ ਨੇ ਕਿ ਵੀ ਤੁਸੀਂ ਇਹ ਧੱਕਾ ਕਰ ਰਹੇ ਹੋ, ਲੈਂਡ ਕੁਲਿੰਗ ਦੇ ਤਹਿਤ ਇੱਦਾਂ ਨਹੀਂ ਚੱਲਣ ਦਿਆਂਗੇ, ਅਸੀਂ ਨਹੀਂ ਹੋਣ ਦਿਆਂ। ਪਰ ਅੱਜ ਪੰਜਾਬ ਸਰਕਾਰ ਨੇ ਤੈਅ ਕਰ ਲਿਆ ਜੀ ਕਿ ਇਕੱਲਾ ਲੁਧਿਆਣਾ ਕੀ ਉਸ 19 ਸਾਈਟ ਕੀ ਬਠਿੰਡਾ, ਕੀ ਪਠਾਨਕੋਟ, ਕੀ ਜਲੰਧਰ, ਕੀ ਲੁਧਿਆਣਾ, ਕੀ ਫਗਵਾੜਾ, ਕੀ ਮੋਗਾ, ਕੀ ਮਾਨਸਾ, ਕੀ ਸੰਗਰੂਰ, ਸਾਰੀਆਂ ਥਾਵਾਂ ਦੇ ਉੱਤੇ 12,000 acres ਤੋਂ ਵੱਧ ਹੋਰ ਜ਼ਮੀਨ ਅਕਵਾਇਰ ਕਰਨੀ ਹੈ ਜੀ। ਜਿਵੇਂ ਮਤਲਬ ਜਲੰਧਰ 'ਚ 1,000 acres ਹੈ ਨਾ, ਆ ਇੱਧਰ ਸੰਗਰੂਰ 'ਚ 800-900 acres ਹੈ, ਪਟਿਆਲੇ 'ਚ 1,000 acres ਤੋਂ ਉੱਪਰ ਹੈ, ਅੰਮ੍ਰਿਤਸਰ 'ਚ 4,000 acres ਤੋਂ ਉੱਪਰ ਹੈ, ਇੱਦਾਂ ਸਾਰੇ ਥਾਵਾਂ ਤੋਂ ਮਿਲਾ ਕੇ 12,000 acres ਤੋਂ ਉੱਪਰ, ਅਤੇ 24,000 acres ਪਹਿਲਾਂ ਹੈਗੀ ਜੀ ਤੁਹਾਡੀ, ਤਾਂ ਇਹ ਤਾਂ 36,000 acres ਜ਼ਮੀਨ ਤੁਸੀਂ ਸਿੱਧੀ ਹੈ ਨਾ ਕੰਕਰੀਟ ਦਾ ਜੰਗਲ ਉਸਾਰਨ ਲਈ। ਸੋ ਇਹਦਾ ਮਤਲਬ ਜੀ ਤੁਸੀਂ ਇਹਦੇ ਰਾਹੀਂ ਸਰਕਾਰੀ ਖਜ਼ਾਨੇ 'ਚ ਪੈਸਾ ਲਿਆਉਣਾ ਚਾਹੁੰਦੇ, ਤੁਸੀਂ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨ ਦੇ ਕੇ ਉਹਨਾਂ ਤੋਂ ਪੈਸਾ ਉਹਨਾਂ ਖਜ਼ਾਨੇ 'ਚ ਆਊਗਾ, ਤਾਂ ਉਹ 'ਚੋਂ ਕੱਢ ਕੇ ਲੋਕਾਂ ਨੂੰ ਚੈੱਕ ਦਿੱਤੇ ਜਾਣਗੇ ਨਾ, ਗਰਾਂਟਾਂ ਦਿੱਤੀਆਂ ਜਾਣਗੀਆਂ। ਸੋ ਤੁਸੀਂ ਆ ਗਈਆਂ ਗਰਾਂਟਾਂ ਵੰਡ ਕੇ ਬੂਟਾਂ ਪੱਕੀਆਂ ਕਰਨੀਆਂ, ਫਿਰ ਜਿਹੜੇ ਪਲਾਟ ਕੱਟੇ ਜਾਣਗੇ, ਇੱਥੇ ਤਾਂ ਪੰਜਾਬ ਦਾ ਇਤਿਹਾਸ ਇਹ ਰਿਹਾ ਕਿ ਇੱਥੇ ਚਰਚਾ ਰਹੀ ਹੈ ਜੀ ਕਿ ਸਰਕਾਰ 'ਚ ਰਹਿੰਦੇ ਹਾਂ ਆਪਣੇ ਰਸੋਈਏ ਦੇ ਨਾਂ 'ਤੇ ਖੱਡਾਂ ਲੈ ਲਈਆਂ ਹੈ ਨਾ ਮਾਈਨਿੰਗ ਲਈ, ਅਤੇ ਫਿਰ ਵੀ ਤੁਸੀਂ ਕਿਹੜਾ ਦਿੱਲੀ ਵਾਲਿਆਂ ਦੇ ਨਾਂ 'ਤੇ ਪਲਾਟ ਲੈਣੇ ਆ ਕੱਢਣੇ ਆ। ਸੋ ਇਸ ਲਈ ਹੋ ਸਕਦਾ ਜੀ ਕਿ ਆਪਣੇ ਨਿੱਜੀ ਖਰਚੇ ਵੀ ਇੱਧਰੋਂ ਕੱਢੇ ਜਾਣ, ਨਿੱਜੀ ਚੋਣ ਪ੍ਰਚਾਰ ਦਾ ਖਰਚਾ ਵੀ ਇੱਧਰੋਂ ਕੱਢ ਲਿਆ ਜਾਵੇ, ਇਹ ਵੀ ਸਵਾਲ ਖੜਾ। ਸੋ ਕਿੰਨਾ ਖਜ਼ਾਨੇ 'ਚ ਜਾਊ, ਕਿੰਨਾ ਖਿੱਸਿਆਂ 'ਚ ਜਾਊ, ਇਹ ਤਾਂ ਵਕਤ ਦੱਸੂ ਜੀ, ਪਰ ਪੰਜਾਬ ਦੀ ਜ਼ਮੀਨ ਜ਼ਰੂਰ ਜਾ ਰਹੀ।
ਦੀਪਕ ਜੀ, ਤੁਹਾਡਾ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਕੇ ਖਬਰਾਂ ਸਾਂਝੀਆਂ ਕਰਨ ਲਈ। ਥੈਂਕ ਯੂ ਜੀ।
ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ।